ਸੈਟਲਮੈਂਟ ਗਾਈਡ ਅਸੀਂ ਉਹਨਾਂ ਸਹੂਲਤਾਂ ਤੇ ਮੁੱਦਿਆਂ ਦੀ ਗੱਲ ਕਰਦੇ ਹਾਂ ਜੋ ਤੁਹਾਨੂੰ ਆਸਟ੍ਰੇਲੀਆ 'ਚ ਵਸੇਵੇਂ 'ਚ ਮਦਦ ਕਰਦੇ ਨੇ ਹੋਰ ਜਾਣਕਾਰੀ ਲਈ ਜੁੜੋ sps.com.au/punjabi ਨਾਲ
ਹਾਜ਼ਰੀਨ ਬੇਸ਼ੱਕ ਮਹਾਮਾਰੀ ਕਾਰਨ ਲੋਕ ਜੂਆ ਖੇਡਣ ਵਾਲੇ ਸਥਾਨਾਂ ਵਿੱਚ ਜਾਣ ਤੋਂ ਤਾਂ ਪਾਬੰਦ ਹੋ ਗਏ ਹਨ ਪਰ ਆਨਲਾਈਨ ਜੂਆ ਖੇਡਣ ਵਾਲੀਆਂ ਐਪਾਂ ਨੂੰ ਡਾਊਨਲੋਡ ਕਰਨ ਵਿੱਚ ਵਧੇ ਹੋਏ ਅੰਕੜਿਆਂ ਤੋਂ ਪਤਾ ਚੱਲਿਆ ਹੈ ਕਿ ਆਸਟ੍ਰੇਲੀਆ ਵਿੱਚ ਜੂਆ ਖੇਡਣ ਵਾਲੇ ਨੌਜਵਾਨਾਂ ਦਾ ਰੁਝਾਨ ਪਹਿਲਾਂ ਨਾਲੋਂ ਕਿਤੇ ਵੱਧ ਗਿਆ ਹੈ। ਜਦੋਂ NRL ਅਤੇ AFL ਨੇ ਇਸ ਸਾਲ 2020 ਵਾਲੇ ਮੁਕਾਬਲਿਆਂ ਨੂੰ ਸ਼ੁਰੂ ਕਰਨ ਦਾ ਐਲਾਨ ਕੀਤਾ ਸੀ ਤਾਂ ਆਸਟ੍ਰੇਲੀਅਨ ਗੈਂਬਲਿੰਗ ਰਿਸਰਚ ਸੈਂਟਰ ਨੇ ਤਕਰੀਬਨ 2000 ਲੋਕਾਂ ਉੱਤੇ ਇੱਕ ਸਰਵੇਖਣ ਵੀ ਕੀਤਾ ਸੀ। ਜੂਨ ਜੁਲਾਈ ਵਿੱਚ ਕੀਤੀ ਇਸ ਖੋਜ ਦੀ ਮੁਖੀ ਡਾਕਟਰ ਰਿਬੇਕਾ ਜੈਨਕਿਨਸਨ ਨੇ ਦੱਸਿਆ ਹੈ ਕਿ ਸਰਵੇਖਣ ਕੀਤੇ ਤਿੰਨਾਂ ਵਿੱਚੋਂ ਇੱਕ ਨੇ ਮੰਨਿਆ ਹੈ ਕਿ ਉਹਨਾਂ ਨੇ ਆਨਲਾਈਨ ਜੂਆ ਖੇਡਣ ਲਈ ਇੱਕ ਨਵਾਂ ਖਾਤਾ ਖੋਲ੍ਹਿਆ ਹੈ ਅਤੇ ਹਫ਼ਤੇ ਵਿੱਚ 4 ਵਾਰ ਤੋਂ ਜ਼ਿਆਦਾ ਜੂਆ ਖੇਡਣ ਵਾਲਿਆਂ ਦੀ ਗਿਣਤੀ ਵੀ ਵੱਧ ਕੇ 23 ਤੋਂ 32 % ਹੋ ਗਈ ਹੈ।
Overall, participants gambled more often during COVID, and this was despite venues, so pokies venues and casinos, being temporarily closed. So what we found was that online gambling increased mostly among young men. So young men who are aged 18 to 34, who really increased both their frequency and spending on gambling during COVID.
Jenkinson ਅਨੁਸਾਰ ਨੌਜਵਾਨਾਂ ਵਿੱਚ ਜੂਆ ਖੇਡਣ ਵਾਲੇ ਵਧੇ ਰੁਝਾਨ ਦੇ ਕਈ ਕਾਰਨ ਸਾਹਮਣੇ ਆਏ ਹਨ ਜਿਨ੍ਹਾਂ ਵਿੱਚ ਐਪਾਂ ਨੂੰ 24 ਘੰਟੇ ਕਿਸੇ ਵੀ ਜਗ੍ਹਾ ਉੱਤੇ ਵਰਤੇ ਜਾਣ ਵਾਲੀ ਸਹੂਲਤ ਪ੍ਰਮੁੱਖ ਸੀ। ਵਿਕਟੋਰੀਆ ਯੂਨੀਵਰਸਿਟੀ ਦੇ ਸਾਈਕਾਲੋਜੀ ਵਿਸ਼ੇ ਦੇ ਸੀਨੀਅਰ ਲੈਕਚਰਰ ਡਾਕਟਰ ਕੀਜ਼ ਔਸੂਕਾ ਦਾ ਕਹਿਣਾ ਹੈ ਕਿ ਘੱਟ ਸੱਭਿਆਚਾਰਕ ਅਤੇ ਭਾਸ਼ਾਈ ਭਾਈਚਾਰਿਆਂ ਦੇ ਨੌਜਵਾਨਾਂ ਵਿੱਚ ਵੀ ਆਨਲਾਈਨ ਜੂਆ ਖੇਡਣ ਵਾਲਾ ਰੁਝਾਨ ਵਧਿਆ ਹੈ।
Just as mainstream Australians are quite advanced in terms of use of technologies, I think the young people in colder communities are very proficient user of smart technology. With it comes an opportunity and a temptation to try gambling.
ਕਾਲਡ ਭਾਈਚਾਰੇ ਵਿੱਚ ਜੂਏ ਦੇ ਵੱਧ ਰਹੇ ਰੁਝਾਨ ਬਾਰੇ ਜਾਣਨ ਲਈ ਕੀਤੀਆਂ ਕੁਝ ਹੋਰ ਖੋਜਾਂ ਤੋਂ ਪਤਾ ਚੱਲਿਆ ਹੈ ਕਿ ਸਥਾਪਿਤ ਹੋਣ ਸਮੇਂ ਪੈਦਾ ਹੋਣ ਵਾਲੀਆਂ ਮੁਸ਼ਕਲਾਂ ਅਤੇ ਆਪਣੀ ਮੂਲ ਭਾਸ਼ਾ ਵਿੱਚ ਜਾਣਕਾਰੀਆਂ ਦਾ ਨਾ ਹੋਣਾ ਇਹ ਸਮੱਸਿਆ ਦਾ ਮੁੱਖ ਕਾਰਨ ਸੀ। ਡਾਕਟਰ ਕੀਜ਼ ਔਸੂਕਾ ਮੰਨਦੇ ਹਨ ਕਿ ਕਾਲਡ ਭਾਈਚਾਰੇ ਵਿਚਲੇ ਲੋਕਾਂ ਵਿੱਚ ਕਿਸਮਤ ਨੂੰ ਅਜਮਾਉਣ ਵਾਲੇ ਸੱਭਿਆਚਾਰਕ ਯਕੀਨਾਂ ਕਾਰਨ ਵੀ ਇਹ ਰੁਝਾਨ ਕੁਝ ਜ਼ਿਆਦਾ ਹੋ ਸਕਦਾ ਹੈ।
Non-Western culture, sometimes they rely on some external source. For instance, you believe that good deeds carried out to others will be eventually rewarded by a good gambling outcome. So the notion of the karma is now reason and the rationale that you may have a better chance in winning.
ਆਸਟ੍ਰੇਲੀਆ ਵਿੱਚ ਜੂਆ ਖੇਡਣ ਦਾ ਬਹੁਤ ਪ੍ਰਭਾਵ ਦੇਖਿਆ ਜਾਂਦਾ ਹੈ। ਆਸਟ੍ਰੇਲੀਅਨ ਸਟੈਟਿਸਟਿਕਸ ਦੇ 35ਵੇਂ ਐਡੀਸ਼ਨ ਵਿੱਚ ਪਤਾ ਚੱਲਿਆ ਹੈ ਕਿ ਆਸਟ੍ਰੇਲੀਆ ਨੂੰ ਜੂਆ ਖੇਡਣ ਦੀ ਸੰਸਾਰ ਭਰ ਦੀ ਰਾਜਧਾਨੀ ਕਿਹਾ ਜਾ ਸਕਦਾ ਹੈ ਜਿੱਥੇ ਹਰ ਸਾਲ ਲੋਕਾਂ ਵੱਲੋਂ $24 billion ਹਾਰੇ ਜਾਂਦੇ ਹਨ। ਮਲਟੀਕਲਚਰਲ ਗੈਂਬਲਿੰਗ ਸਰਵਿਸ ਫਾਰ NSW ਦੀ ਨਿਪੁਨਿਕਾ ਗੁਨਾ ਵਾਰਦੇਨਾ ਕਹਿੰਦੀ ਹੈ ਕਿ ਕਈ ਪ੍ਰਵਾਸੀ ਇਸ ਲਈ ਵੀ ਜੂਆ ਖੇਡਦੇ ਹਨ ਕਿ ਉਹ ਆਪਣੇ ਆਪ ਨੂੰ ਆਸਟ੍ਰੇਲੀਅਨ ਸਮਾਜ ਵਿੱਚ ਬਰਾਬਰੀ ਨਾਲ ਸਥਾਪਿਤ ਕਰ ਸਕਣ।
So for some people, even though they might feel language barriers, gambling is something they can take part in, irrespective of their cultural background, irrespective of their language barriers. So yes, it's a form of connecting with the mainstream community.
Ray, jis da asal naam kuch hor hai, takriban 20 saal pehla dakhni Bharat ton Australia pravas karke aaya si. ਅਤੇ ਪਰਿਵਾਰ ਦੀ ਜਾਣਕਾਰੀ ਤੋਂ ਬਗੈਰ ਇਹ ਉਸੇ ਸਮੇਂ ਤੋਂ ਇਸ ਜੂਏ ਦੀ ਆਦਤ ਨਾਲ ਜੁੜਿਆ ਹੋਇਆ ਹੈ।
In my first fight 10 years in this country, I learned about AFL, I learned about NRL, I learned about all these teams, I learned what these teams mean to different suburbs and all that stuff. Because I'm trying to fit in, and I did feel like, oh, it's okay to gamble, it's okay, this is part of having fun.
ਜੂਆ ਖੇਡਣ ਵਾਲਿਆਂ ਵਿੱਚ ਮਨੋਰੰਜਨ ਕਰਨ ਦੀ ਥਾਂ ਜਿੱਤਣ ਦੀ ਇੱਕ ਹੋੜ ਜਿਹੀ ਲੱਗ ਜਾਂਦੀ ਹੈ ਅਤੇ ਇਹੀ ਕਈ ਪਰੇਸ਼ਾਨੀਆਂ ਦਾ ਕਾਰਨ ਵੀ ਬਣਦੀ ਹੈ।
And time not only gambling but also time thinking about gambling which is interfering with your ability to enjoy other activities and to be really engaged with relationships, social, work when you're, you know, physically present somewhere else but thinking about your gambling, that has a huge impact. And one of the most common impacts of gambling is actually stress. So both the time and the money certainly are cyclical and build on each other in terms of experiencing distress.
ਖੋਜ ਕਰਨ ਵਾਲਿਆਂ ਦਾ ਮੰਨਣਾ ਹੈ ਕਿ ਜੂਏ ਦੀ ਆਦਤ ਤੋਂ ਪੈਦਾ ਹੁੰਦੀਆਂ ਹਨ ਮਾਨਸਿਕ ਤਣਾਅ ਅਤੇ ਦਬਾਵਾਂ ਵਰੀਆਂ ਬਿਮਾਰੀਆਂ। ਡਾਕਟਰ ਓਸੂਕਾ ਕਹਿੰਦੇ ਹਨ ਕਿ ਕਾਲਡ ਭਾਈਚਾਰਿਆਂ ਵਿੱਚ ਜੂਏ ਦੀ ਆਦਤ ਅਤੇ ਮਾਨਸਿਕ ਰੋਗਾਂ ਨੂੰ ਵੀ ਗੰਭੀਰਤਾ ਨਾਲ ਨਹੀਂ ਲਿਆ ਜਾਂਦਾ।
In cult communities in general, mental health issues and gambling related problems are considered very negatively. And the problem gamblers may not know who to approach. It is very dangerous for them to acknowledge the existence of the problem.
ਆਸਟ੍ਰੇਲੀਆ ਵਿੱਚ ਮਾਨਸਿਕ ਸਿਹਤ ਸੰਬੰਧੀ ਸਲਾਹ ਕਈ ਭਾਸ਼ਾਵਾਂ ਵਿੱਚ ਉਪਲਬਧ ਹੈ ਪਰ ਡਾਕਟਰ ਗੁਨਾਵਰਦੇਨਾ ਅਨੁਸਾਰ ਪ੍ਰਵਾਸੀਆਂ ਵਿੱਚ ਮਦਦ ਮੰਗਣ ਸਮੇਂ ਸ਼ਰਮ ਅਤੇ ਕਲੰਕ ਲੱਗਣ ਵਾਲੇ ਮਸਲੇ ਵੀ ਸਾਹਮਣੇ ਆ ਜਾਂਦੇ ਹਨ। ਤਾਜ਼ਾ ਕੀਤੀ ਖੋਜ ਦੀ ਮੁਖੀ ਰਿਬੇਕਾ ਜੈਨਕਿਨਸਨ ਦੱਸਦੀ ਹੈ ਕਿ ਜੂਆ ਖੇਡਣ ਵਾਲੀਆਂ ਥਾਵਾਂ 'ਤੇ ਆਪ ਜਾ ਕੇ ਜੂਆ ਖੇਡਣ ਵਾਲੇ 34 ਸਾਲਾਂ ਤੋਂ ਵੱਧ ਉਮਰ ਦੇ ਲੋਕਾਂ ਦੀ ਗਿਣਤੀ 23% ਹੋ ਗਈ ਹੈ। ਲੋਟੋ ਅਤੇ ਲਾਟਰੀਆਂ ਵਰਗੇ ਜੂਏ ਖੇਡਣ ਵਿੱਚ ਔਰਤਾਂ ਮਰਦਾਂ ਦੇ ਮੁਕਾਬਲੇ ਕੁਝ ਠੀਕ ਹਨ। ਔਰਤਾਂ ਵਿੱਚ ਇਹ ਗਿਣਤੀ 67% ਅਤੇ ਮਰਦਾਂ ਦੇ ਵਿੱਚ 24% ਦਰਜ ਕੀਤੀ ਗਈ ਹੈ। ਪਰ ਜੈਨਕਿਨਸਨ ਨੂੰ ਸਭ ਤੋਂ ਜ਼ਿਆਦਾ ਫਿਕਰ ਨੌਜਵਾਨ ਜੁਆਰੀਆਂ ਦਾ ਹੈ ਜਿਨ੍ਹਾਂ ਦੀ ਹਰ ਮਹੀਨੇ ਜੂਆ ਖੇਡਣ ਵਾਲੀ ਰਾਸ਼ੀ $687 ਤੋਂ ਵੱਧ ਕੇ $1,075 ਹੋ ਗਈ ਹੈ।
In fact, 9 out of 10 of the young men would be classified as being at risk of or already experiencing some gambling-related harm. A lot of these young men did sign up for new online accounts during COVID, so they have more accounts now. We found that around 20% of people reported first gambling when they were under 18. One of the things that we really want to do is delay uptake or initiation of gambling, certainly until young people are at least 18 years old.
ਡਾਕਟਰ ਗੁਨਾਵਰਦੇਨਾ ਅਨੁਸਾਰ ਔਨਲਾਈਨ ਜੂਆ ਖਿਡਾਉਣ ਵਾਲੀਆਂ ਸੰਸਥਾਵਾਂ ਕੰਪਿਊਟਰ ਗੇਮਾਂ ਦੇ ਜ਼ਰੀਏ ਆਪਣੇ ਇਸ਼ਤਿਹਾਰ ਚਲਾਉਂਦੀਆਂ ਹਨ ਅਤੇ ਨੌਜਵਾਨਾਂ ਨੂੰ ਲੁਭਾਉਣ ਲਈ ਸ਼ੁਰੂ-ਸ਼ੁਰੂ ਵਿੱਚ ਮੁਫਤ ਵਿੱਚ ਵੀ ਜੂਆ ਖੇਡਣ ਦਿੰਦੀਆਂ ਹਨ।
Most of these online gambling websites are not regulated by the Australian authorities because these websites are operating in somewhere else. People are more likely to be subject to unauthorized transactions so there will be more criminal activities associated with these offshore links. There is no proof of identity, so even younger teenagers or young adults or you know they can easily access this website.
ਤੇ ਦੋਸਤੋ, ਜੂਆ ਖੇਡਣ ਦੇ ਵੱਖੋ ਵੱਖਰੇ ਵਿਸ਼ਿਆਂ ਬਾਰੇ ਇਨ ਲੈਂਗੁਏਜ ਜਾਣਕਾਰੀ ਲੈਣ ਲਈ ਅਤੇ ਆਪਣੇ ਬੱਚਿਆਂ ਨਾਲ ਡਿਜੀਟਲ ਗੇਮਿੰਗ ਬਾਰੇ ਗੱਲਬਾਤ ਕਰਨ ਵਾਸਤੇ ਗੈਂਬਲਿੰਗ ਅਵੇਅਰਨੈਸ ਪ੍ਰੋਜੈਕਟ ਦੀ ਵੈਬਸਾਈਟ ਉੱਤੇ ਜਾਇਆ ਜਾ ਸਕਦਾ ਹੈ। ਦ ਮਲਟੀਕਲਚਰਲ ਪ੍ਰੋਬਲਮ ਗੈਂਬਲਿੰਗ ਸਰਵਿਸ ਫਾਰ ਨਿਊ ਸਾਊਥ ਵੇਲਸ ਤੋਂ ਮੁਫਤ ਅਤੇ ਗੁਪਤ ਜਾਣਕਾਰੀ 1800-856-800 ਉੱਤੇ ਫੋਨ ਕਰਕੇ ਲਈ ਜਾ ਸਕਦੀ ਹੈ। ਵਿਕਟੋਰੀਆ ਵਿੱਚ ਗੈਂਬਲਰਸ ਹੈਲਪਲਾਈਨ ਵੀ ਕਈ ਭਾਸ਼ਾਵਾਂ ਵਿੱਚ ਮੁਫਤ ਅਤੇ ਗੁਪਤ ਜਾਣਕਾਰੀ ਪ੍ਰਦਾਨ ਕਰਦੀ ਹੈ। ਇਹਨਾਂ ਨੂੰ 1800-858-858 ਉੱਤੇ ਫੋਨ ਕੀਤਾ ਜਾ ਸਕਦਾ ਹੈ ਜਾਂ ਇਹਨਾਂ ਦੀ ਵੈਬਸਾਈਟ gamblershelp.com.au ਉੱਤੇ ਵੀ ਜਾਇਆ ਜਾ ਸਕਦਾ ਹੈ। ਅਤੇ ਅਗਰ ਤੁਹਾਨੂੰ ਸੁਣਾਈ ਨਹੀਂ ਦਿੰਦਾ ਜਾਂ ਬੋਲਣ ਸਮੇਂ ਮੁਸ਼ਕਲ ਹੁੰਦੀ ਹੈ ਤਾਂ ਇਸੀ ਸੰਸਥਾ ਦੀ ਨੈਸ਼ਨਲ ਰਿਲੇਅ ਸਰਵਿਸ ਨਾਲ relayservice.gov.au ਉੱਤੇ ਜਾਇਆ ਜਾ ਸਕਦਾ ਹੈ। ਗੈਂਬਲਿੰਗ ਹੈਲਪਲਾਈਨ ਤੋਂ ਵੀ 24 ਘੰਟੇ 7 ਦਿਨ ਮੁਫਤ ਗੁਪਤ ਸੇਵਾ ਈਮੇਲ, ਚੈਟ ਜਾਂ ਸੈਲਫ ਹੈਲਪ ਦੁਆਰਾ ਲਈ ਜਾ ਸਕਦੀ ਹੈ। ਅਤੇ ਦੋਸਤੋ, SBS ਦੀ MHENU ਵਾਂਗ ਦੀ ਮਦਦ ਦੇ ਨਾਲ ਇਹ ਜਾਣਕਾਰੀ ਪੰਜਾਬੀ ਵਿੱਚ ਤੁਹਾਡੇ ਤੱਕ ਲੈ ਕੇ ਆਉਂਦੀ MP ਸਿੰਘ ਨੇ। ਜਾਣਨੇ ਚਾਹਾਂਗੇ ਤੁਹਾਡੇ ਵਿਚਾਰ।
ਸੈਟਲਮੈਂਟ ਗਾਈਡ, ਅਸੀਂ ਉਹਨਾਂ ਸਹੂਲਤਾਂ ਅਤੇ ਮੁੱਦਿਆਂ ਦੀ ਗੱਲ ਕਰਦੇ ਹਾਂ ਜੋ ਤੁਹਾਨੂੰ ਆਸਟ੍ਰੇਲੀਆ 'ਚ ਵਸੇਵੇਂ 'ਚ ਮਦਦ ਕਰਦੇ ਨੇ। ਹੋਰ ਜਾਣਕਾਰੀ ਲਈ ਜੁੜੋ sbs.com.au/punjabi naal.